You're with SBS Radio. 1 ਅਗਸਤ ਤੋਂ 7 ਅਗਸਤ ਤੱਕ ਦਾ ਇਹ ਹਫ਼ਤਾ ਡੈਂਟਲ ਹਾਈਜੀਨ ਵੀਕ ਵਜੋਂ ਮਨਾਇਆ ਜਾਂਦਾ ਹੈ। ਮਾਹਿਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਆਸਟ੍ਰੇਲੀਅਨ ਲੋਕ ਦੰਦਾਂ ਦੀ ਸਫਾਈ ਨੂੰ ਲੈ ਕੇ ਮਾੜੀਆਂ ਆਦਤਾਂ ਅਪਣਾ ਰਹੇ ਨੇ। ਹਾਲਾਂਕਿ ਇਹਨਾਂ ਵਿੱਚੋਂ ਬਹੁਤ ਸਾਰੀਆਂ ਆਦਤਾਂ ਬਦਲੀਆਂ ਵੀ ਜਾ ਸਕਦੀਆਂ ਨੇ, ਪਰ ਜੇਕਰ ਇਹਨਾਂ ਉੱਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀਆਂ ਨੇ। ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਦੰਦਾਂ ਦੇ ਡਾਕਟਰ ਕੋਲ ਜਾਣਾ ਪਸੰਦ ਨਹੀਂ ਹੈ। ਇੰਨਾ ਹੀ ਨਹੀਂ, ਇੱਕ ਤਾਜ਼ਾ ਖੋਜ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਿਛਲੇ 12 ਮਹੀਨਿਆਂ ਵਿੱਚ ਸਿਰਫ 13% ਆਸਟ੍ਰੇਲੀਅਨ ਲੋਕ ਹੀ ਦੰਦਾਂ ਦੇ ਡਾਕਟਰ ਕੋਲ ਗਏ ਨੇ। ਆਸਟ੍ਰੇਲੀਅਨ ਡੈਂਟਲ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਅਨ ਲੋਕ ਦੰਦਾਂ ਦੀ ਸਫਾਈ ਨੂੰ ਲੈ ਕੇ ਗਲਤ ਆਦਤਾਂ ਅਪਣਾ ਰਹੇ ਨੇ। ਐਸੋਸੀਏਸ਼ਨ ਦੇ ਡਾਕਟਰ ਮਿਕੇਲਾ ਚਿਨੋਟੀ ਦਾ ਕਹਿਣਾ ਹੈ ਕਿ ਹਰ 4 ਆਸਟ੍ਰੇਲੀਅਨ ਲੋਕਾਂ ਵਿੱਚੋਂ 3 ਲੋਕ ਦੰਦਾਂ ਵਿੱਚ ਘਰ ਸਫਾਈ ਨਹੀਂ ਕਰਦੇ।
So most commonly we think of flossing. As well, 1 in 5 adults only brush once per day. But interestingly, for those who said they only brush once per day, 30% of these people said it caused them pain. And then the next most common reason was actually that people thought it was bad for their teeth.
Dr. Roshan Abraham ਸਿਡਨੀ ਵਿੱਚ ਦੰਦਾਂ ਦੇ ਡਾਕਟਰ ਨੇ। ਉਹਨਾਂ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਲੋਕ ਫਲੋਸਿੰਗ ਦੀ ਅਹਿਮੀਅਤ ਨੂੰ ਹਲਕੇ ਵਿੱਚ ਹੀ ਲੈਂਦੇ ਨੇ।
There is sort of a pattern there in that there is a group of people who are like fastidious with their dental hygiene, and there is another that aren't that much fastidious, and they think that just brushing you should keep think them out of trouble. And even these days I get people telling me, come and say, you know, a doctor, I caught this hole in my tooth, but I brush every day. And I ask them, do you floss? Oh, no, I never use floss, but I clean in between my teeth with my toothbrush, and I'm like, you know, I can't get there. So that is a problem.
Dr. Abraham ne zor de ke keha ke dandaan di sehat nu behtar banaun layi lokaan nu ghat mittha khaan di aadat pauni chahidi hai.
Some people come into my practice with a bottle of Coke in their hand, you know, and I'm like, I'm terrified, I'm shocked, and I'm, yeah, that is exactly why you're here. So I try to talk them out of it, but I don't know if they stop. And you know, some of them, they don't come back. Then you don't know if they stopped it or not.
Dr. Chinoti mutabak 2/3 balgaan nu is bare jankari hi nahi hai ki dandaan di sahi tareeke naal saam sambhal ate safai na rakhan naal hor vi kai bimariyan hon da khatra baneya rehnda hai.
One of the, I guess, best known or most common that we often refer to is the impact that diabetes can have on the mouth. So people with type 2 diabetes that perhaps hasn't been detected or is not being controlled well at that point of time can actually increase someone's risk of developing severe gum disease, where what happens in the mouth is that the bone and the gums is lost from around the teeth, so they can actually become loose over time if the disease isn't treated.
ਪਿੰਗ ਪਿੰਗ ਹੋਨ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਸਕੂਲ ਆਫ ਡੈਂਟਿਸਟਰੀ ਵਿੱਚ ਇੱਕ ਪੋਸਟ ਰਿਸਰਚ ਫੈਲੋ ਹੈ। ਉਹਨਾਂ ਦਾ ਕਹਿਣਾ ਹੈ ਕਿ ਮਸੂੜਿਆਂ ਦੀ ਬਿਮਾਰੀ ਬਹੁਤ ਹੀ ਆਮ ਹੈ, ਪਰ ਹਰ ਰੋਜ਼ ਸਹੀ ਤਰੀਕੇ ਨਾਲ ਬ੍ਰਸ਼ ਕਰਕੇ ਅਤੇ ਫਲੋਸਿੰਗ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਹੈ।
Basically, if you're brushing your teeth and then you found out your teeth are bleeding when you're brushing, that means you have inflammation in your gum. We call that early disease called gingivitis. And no panicking when your teeth are bleeding. It's very common. It's like, in fact, affecting at least 90% of adults in the world. So everyone has gingivitis almost. If you leave it until it develops and your gum tissue will be gone eventually and you lose your tooth.
ਡਾਕਟਰ ਚਿਨੋਟੀ ਦਾ ਕਹਿਣਾ ਹੈ ਕਿ ਦੰਦਾਂ ਦੀ ਸਫਾਈ ਨੂੰ ਲੈ ਕੇ ਬਹੁਤ ਸਾਰੇ ਕਾਰਕ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
For example, when in talking about brushing, that people aren't aware that 2 times is the optimal amount of times per day to be brushing the teeth, and it may be that they don't have the access to talk to someone to provide them that information. And for some people who are accessing the dentist, you know, it's things at play such as you know, COVID has prevented people, loss of jobs might have prevented someone not living near a dental clinic, it might prevent someone. So there's a lot of factors that play typically that come together that affect people's ability to follow through on some of these recommendations.
ਮਹਾਮਾਰੀ ਦੇ ਕਾਰਨ ਡੈਂਟਿਸਟ ਨਾਲ ਮੁਲਾਕਾਤਾਂ ਉੱਤੇ ਰੋਕ ਲੱਗਣੀ, ਘੱਟ ਫੰਡ ਮਿਲਣ ਕਾਰਨ ਪਬਲਿਕ ਡੈਂਟਿਸਟਰੀ ਲਈ ਲੰਬੀ ਵੇਟ ਲਿਸਟ ਅਤੇ ਪ੍ਰਾਈਵੇਟ ਸਿਹਤ ਬੀਮਾ ਵਿੱਚ ਵਾਧਾ ਹੋਣ ਕਾਰਨ ਵੀ ਦੰਦਾਂ ਦੀ ਸਾਂਭ ਸੰਭਾਲ ਦੀਆਂ ਮਾੜੀਆਂ ਆਦਤਾਂ ਵਧੀਆਂ ਹੋ ਸਕਦੀਆਂ ਨੇ। ਮੈਲਬਰਨ ਡੈਂਟਲ ਸਕੂਲ ਦੇ ਪੀਡੀਆਟ੍ਰਿਕ ਡੈਂਟਿਸਟਰੀ ਦੇ ਸੀਨੀਅਰ ਲੈਕਚਰਾਰ ਡਾਕਟਰ ਮਿਹੀਰੀ ਸਿਲਵਾ ਦਾ ਮੰਨਣਾ ਹੈ ਕਿ ਦੰਦਾਂ ਦੀ ਵਧੇਰੇ ਪਹੁੰਚਯੋਗ ਦੇਖਭਾਲ ਪ੍ਰਦਾਨ ਕਰਨ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ।
Certainly a lot more needs to be done because often there are multiple factors, you know, people who maybe don't speak English fluently, maybe recent arrivals, there might be sort of refugees and other sort of factors as well, financial factors and so on, that sort of multiple things that make it harder for those people to access care.
ਡਾਕਟਰ ਸਿਲਵਾ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਜਨਤਕ ਦੰਦਾਂ ਦੀਆਂ ਸੇਵਾਵਾਂ ਉਹਨਾਂ ਲੋਕਾਂ ਲਈ ਸਰੋਤ ਅਤੇ ਸਹਾਇਤਾ ਪ੍ਰਦਾਨ ਕਰਦੀਆਂ ਨੇ ਜਿਨ੍ਹਾਂ ਨੂੰ ਇਸ ਦੀ ਲੋੜ ਹੈ।
Depending on where you are, you know, your dentist might be able to offer a interpreter service. Certainly most public clinics are able to do that and hospitals are able to do that.
ਦੂਜੇ ਪਾਸੇ ਡਾਕਟਰ ਰੋਸ਼ਾਨ ਅਬਰਾਹਮ ਸਿਡਨੀ ਦੇ ਕੈਂਪਸੀ ਵਿੱਚ ਡੂਰੀ ਐਬੋਰੀਜਨਲ ਮੈਡੀਕਲ ਸਰਵਿਸ ਵਿੱਚ ਵੀ ਕੰਮ ਕਰਦੇ ਨੇ। ਉਹਨਾਂ ਨੇ ਦੱਸਿਆ ਕਿ ਨਿਊ ਸਾਊਥ ਵੇਲਸ ਵਿੱਚ ਪਬਲਿਕ ਡੈਂਟਲ ਸਰਵਿਸਿਜ਼ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੁਫਤ ਦੰਦਾਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਪਰ ਡਾਕਟਰ ਰੋਸ਼ਾਨ ਮੁਤਾਬਕ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਉਹ ਇਸ ਦੇ ਯੋਗ ਹੋ ਸਕਦੇ ਨੇ।
ਸੋ ਆਲ ਚਿਲਡਰਨ ਰਿਗਾਰਡਲੈਸ ਆਫ ਦੇਅਰ ਪੇਰੈਂਟਸ ਲੈਵਲ ਆਫ ਇਨਕਮ ਈਵਨ ਇਫ ਦੇ ਆਰ ਮਿਲੀਅਨਰਸ ਦੇ ਕੁਡ ਕਮ ਟੂ ਪਬਲਿਕ ਕਲੀਨਿਕ ਐਂਡ ਗੈਟ ਵਰਕ ਡਨ।
ਉਹਨਾਂ ਦੱਸਿਆ ਕਿ ਜੇਕਰ ਕਿਸੇ ਕੋਲ ਇੱਕ ਵੈਲਿਡ ਕੰਸੈਸ਼ਨ ਕਾਰਡ ਹੈ ਤਾਂ ਉਹ ਰਾਜ ਵਿੱਚ ਕਿਸੇ ਵੀ ਜਨਤਕ ਦੰਦਾਂ ਦੀ ਪ੍ਰਣਾਲੀ ਵਿੱਚ ਮੁਫਤ ਇਲਾਜ ਕਰਵਾ ਸਕਦੇ ਨੇ। ਆਸਟ੍ਰੇਲੀਅਨ ਡੈਂਟਲ ਐਸੋਸੀਏਸ਼ਨ ਦੇ ਡਾਕਟਰ ਚਿਨੋਟੀ ਦਾ ਕਹਿਣਾ ਹੈ ਕਿ ਸਹੀ ਢੰਗ ਨਾਲ ਜਾਣੂ ਹੋਣਾ ਬੁਰੀਆਂ ਆਦਤਾਂ ਨੂੰ ਬਦਲਣ ਦੀ ਚਾਬੀ ਹੈ।
So the Australian Dental Association has created a website. It's called teeth.org.au and it's a one-stop shop platform that answers a lot of oral health questions. It's got content in written form, podcast, videos. Most recently, some videos uploaded in Auslan were included on the website. So really diverse range of resources that we continue to include. And then even at the moment, the ADA is working with a group of Indigenous dental professionals to try and get some additional resources off the ground for Aboriginal and Torres Strait Islander Australians.
ਇਹ ਜਾਣਕਾਰੀ SBS ਨਿਊਜ਼ ਤੋਂ ਹਨਾ ਕਵੋਨ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You're with SBS Radio.